ਆਪ ਨਾਥ ਅਕਾਲ ਪੁਰਖ ਵਾਹਿਗੁਰੂ ਆਪ ਨਾਥ ਹੈ ਮਾਲਕ ਹੈ ਨਾਥੀ ਸਭ ਜਾ ਕੀ ਜਿਸ ਦੀ ਸਾਰੀ ਸ੍ਰਿਸ਼ਟੀ ਜਿਹੜੀ ਨਾਥੀ ਤੋਂ ਭਾਵ ਨੱਥੀ ਹੋਈ ਹੈ ਨੱਥ ਪਾਈ ਹੋਈ ਹੈ ਅਕਾਲ ਪੁਰਖ ਦੇ ਹੁਕਮ ਰੂਪੀ ਨੱਥ ਵਿਚ ਸਾਰੇ ਤੁਰੇ ਫਿਰਦੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਫਰਮਾਉਂਦੇ ਨੇ ਕਿ ਜਿਸ ਪ੍ਰਕਾਰ ਜਿੱਥੇ ਵੀ ਜਾਣਾ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਹੈ ਨਾਥ ਵੀ ਆਪ ਹੈ ਨੱਥ ਵੀ ਉਹਨੇ ਪਾਈ ਹੋਈ ਹੈ ਜਿੱਧਰ ਜੀ ਕਰੇ ਉਧਰ ਲੈ ਜਾਂਦਾ ਹੈ ਜਿਹੜੀ ਜੀ ਕਰੇ ਜੂਨ ਚ ਪਾ ਦਿੰਦਾ ਹੈ ਜਿਹਦਾ ਚਿੱਤ ਕਰੇ ਭਲਾ ਕਰ ਦਿੰਦਾ ਹੈ ਤੁਸੀਂ ਕਾਹਦੇ ਨਾਥ ਹੋ ਕਿੰਨੀ ਕੁ ਦੇਰ ਰਹੋਗੇ ਦੁਨੀਆ ਚ ਅਖੀਰ ਤੁਸੀਂ ਜੇ ਨਹੀਂ ਸੀ ਤਾਂ ਇੱਥੇ ਕੀ ਨਹੀਂ ਸੀ ਤਾਂ ਵੀ ਇਸ ਤਰ੍ਹਾਂ ਦੁਨੀਆ ਚੱਲਦੀ ਸੀ ਜਦੋਂ ਤੁਸੀਂ ਨਹੀਂ ਹੋਵੋਗੇ ਤਾਂ ਵੀ ਇਸ ਤਰ੍ਹਾਂ ਹੀ ਕੰਮ ਚਲੇ ਜਾਣਾ ਤੁਸੀਂ ਹੈ ਕੀ ਚੀਜ਼ ਸੋ ਕਹਿਣ ਲੱਗੇ ਮਹਾਰਾਜ ਜਿਹੜਾ ਨਾਥ ਹੁੰਦਾ ਇਹਦੀ ਬੜੀ ਕਮਾਈ ਹੁੰਦੀ ਇਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਸ਼ਕਤੀਆਂ ਆਉਂਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਰਸ ਨਾਲੋਂ ਸਭ ਚੀਜ਼ਾਂ ਥੱਲੇ ਨਾਮ ਦੇ ਸਵਾਦ ਤੋਂ ਸਭ ਚੀਜ਼ਾਂ ਥੱਲੇ ਹੈ ਰਿੱਧ ਸਿੱਧ ਅਵਰਾ ਸਾਧ ਇਹ ਰਿੱਧੀਆਂ ਸਿੱਧੀਆਂ ਦਾ ਹੋਰ ਹੀ ਸਵਾਦ ਹੈ ਅਵਰਾ ਸਧਾਰਨ ਵਿਅਕਤੀ ਲਈ ਇੰਨੀ ਬੜਾ ਅਵਰਾ ਸਾਧ ਵਿਆਕਰਨ ਤੇ ਵਿਦਾਂਤ ਵਾਲਿਆਂ ਲਈ ਅਵਰਾ ਦਾ ਅਰਥ ਹੈ ਅਵਰਨ ਅਵਰਨ ਦਾ ਮਤਲਬ ਹੈ ਪਰਦਾ ਇਹ ਰਿੱਧੀਆਂ ਸਿੱਧੀਆਂ ਮਨ ਦੇ ਉੱਤੇ ਪਰਦਾ ਪਾ ਕੇ ਨਾਮ ਦੇ ਸਵਾਦ ਤੋਂ ਵਾਂਝਾ ਕਰਦੀਆਂ ਇਨਸਾਨ ਨੂੰ ਇਹ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੈ ਮਨ ਆਏ ਮੋਹ ਹੈ ਜਦੋਂ ਨਹੀਂ ਸ਼ਾਦੀ ਹੁੰਦੀ ਉਦੋਂ ਜੀਵ ਆਜ਼ਾਦ ਹੁੰਦਾ ਫਿਰ ਹੌਲੀ ਹੌਲੀ ਇਸਤਰੀ ਹੈ ਹੁਣ ਕਹਿਣ ਲੱਗਿਆ ਵਿਆਹ ਹੈ ਗਿਆ ਹੁਣ ਨਹੀਂ ਆ ਸਕਦਾ ਹੁਣ ਦੋ ਟਾਈਮ ਨਹੀਂ ਆ ਸਕਦਾ ਹੁਣ ਨੌਕਰੀ ਹੋ ਗਈ ਹੁਣ ਬੱਚੇ ਹੋ ਗਏ ਇਹ ਬੱਚਿਆਂ ਦੇ ਵਿੱਚ ਮੋਹ ਹੈ ਹੁਣ ਪਾਠ ਵੀ ਨਹੀਂ ਹੁੰਦਾ ਹੈ ਕਿਉਂਕਿ ਹੁਣ ਬਾਲ ਬੱਚਿਆਂ ਦੇ ਕੰਮ ਵੱਧ ਗਏ ਨੇ ਇਹ ਸਾਰਾ ਕੁਝ ਨਾਮ ਨਾਲ ਤੋੜਦਾ ਇਸੇ ਤਰ੍ਹਾਂ ਰਿੱਧੀਆਂ ਸਿੱਧੀਆਂ ਵੀ ਇੱਕ ਪਰਿਵਾਰ ਹੈ ਇਹਨਾਂ ਦਾ ਮਾਣ ਹੈ ਇਹਨਾਂ ਦਾ ਹੰਕਾਰ ਹੈ ਸੋ ਇਸ ਕਰਕੇ ਰਿੱਧ ਅੰਨ ਦੀ ਤੋਟ ਨਾ ਆਉਣੀ ਰਿੱਧੀ ਕਹਿੰਦੇ ਨੇ ਜਿੰਨਾ ਮਰਜ਼ੀ ਅੰਨ ਵਰਤਾਈ ਜਾਓ ਮੁੱਕਦਾ ਹੀ ਨਹੀਂ ਹੈ 5 ਕਿਲੋ ਜਲੇਬੀਆਂ ਲੈ ਕੇ ਉੱਤੇ ਕੱਪੜਾ ਪਾ ਕੇ ਰਿੱਧੀ ਵਾਲਾ ਜੇ ਵਰਤਾਉਣ ਲੱਗ ਜੇ ਜਿੰਨੇ ਮਰਜ਼ੀ ਲੋਕ ਖਾ ਜਾਣ ਉਹ ਮੁੱਕਦੀ ਹੀ ਨਹੀਂ ਹੈ ਸਿੱਧੀਆਂ ਹੁੰਦੀਆਂ ਨੇ ਅਣਮਾ ਮਹਿਮਾ ਗਰਮਾ ਲਗਮਾ ਆਦਿਕ 18 ਨੇ 8 ਮੁੱਖ ਸਿੱਧੀਆਂ ਤੇ 10 ਗੌਣ ਸਿੱਧੀਆਂ ਦੂਰ ਦੀ ਗੱਲ ਸੁਣਨੀ ਨੇੜੇ ਦੀ ਗੱਲ ਸੁਣਨੀ ਇੱਛਾ ਮੁਤਾਬਕ ਚਲਾਉਣਾ ਵਸ਼ਿਤ ਸਿੱਧੀ ਹੈ ਪਹਿਲਾਂ ਵੀ ਕਈ ਵਾਰ ਇਹਨਾਂ ਦਾ ਨਿਰਣਾ ਆ ਚੁੱਕਿਆ ਉੱਡ ਕੇ ਚਲੇ ਜਾਣਾ ਕਿਸੇ ਦੇ ਮਨ ਦੀ ਗੱਲ ਜਾਣ ਲੈਣੀ ਕਿਸੇ ਦੀ ਦੇਹੀ ਵਿੱਚ ਪ੍ਰਵੇਸ਼ ਕਰ ਜਾਣਾ ਦੇਵਤਿਆਂ ਨਾਲ ਮਿਲ ਕੇ ਖੇਡਣਾ ਇਹ ਵੀ ਰਿੱਧੀਆਂ ਸਿੱਧੀਆਂ 'ਚ ਹੀ ਆਉਂਦਾ ਬਹੁਤ ਪੈਸਾ ਬਣਾ ਦੇਣਾ ਕਿਸੇ ਨੂੰ ਬੱਚਾ ਦੇ ਦੇਣਾ ਇਹ ਬੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਮਹਾਰਾਜ ਕਹਿੰਦੇ ਇਹ ਰਿੱਧੀਆਂ ਸਿੱਧੀਆਂ ਨਿੱਧੀਆਂ ਨਿੱਧੀ 'ਚ ਆਉਂਦਾ ਹੈ ਨਿੱਧੀਆਂ 'ਚ ਜਿਹੜੀਆਂ ਆਉਂਦੀਆਂ ਨੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਆਦਿਕ ਇਹ ਨਿੱਧੀਆਂ ਨੇ ਇਉਂ ਰਿੱਧੀ ਸਿੱਧੀ ਨਿੱਧੀ 3 ਚੀਜ਼ਾਂ ਹੁੰਦੀਆਂ ਨੇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ ਹੁਣ ਦੂਜੇ ਪੱਖ ਵਿਚ 10ਵੇਂ ਪਾਤਸ਼ਾਹ ਕਹਿੰਦੇ ਰਿੱਧ ਸਿੱਧ ਕਰਮੋਂ ਸਭ ਹੋਈ ਨਾਲੇ ਰਿੱਧੀਆਂ ਸਿੱਧੀਆਂ ਮੰਗੀਆਂ ਵੀ ਹੈ ਦੋ ਤਰੀਕੇ ਨੇ ਇਹਦੇ ਇੱਕ ਤਾਂ ਰਿੱਧੀਆਂ ਸਿੱਧੀਆਂ ਦਾ ਹੀ ਚੇਲਾ ਬਣ ਜਾਣਾ ਇੱਕ ਹੁੰਦਾ ਰਿੱਧੀਆਂ ਸਿੱਧੀਆਂ ਸੁੱਤੇ ਸਿੱਧ ਵਰਤਣ ਸਾਨੂੰ ਇਹਨਾਂ ਨੂੰ ਦੇਖਣ ਦੀ ਲੋੜ ਨਾ ਪਵੇ ਆਪਣੇ ਆਪ ਹੀ ਕੰਮ ਹੁੰਦੇ ਜਾਣ ਉਹ ਰਿੱਧੀਆਂ ਸਿੱਧੀਆਂ ਕਈ ਤਾਂ ਰਿੱਧੀਆਂ ਸਿੱਧੀਆਂ ਦੇ ਦਾਸ ਬਣ ਜਾਂਦੇ ਨੇ ਉਹਨਾਂ ਨੂੰ ਤਾਂ ਆਨੰਦ ਨਹੀਂ ਆਉਂਦਾ ਇਹ ਰਿੱਧੀਆਂ ਸਿੱਧੀਆਂ ਦੀਆਂ ਸੂਰਤਾਂ ਨੇ ਸ਼ਕਲਾਂ ਨੇ ਸੁੰਦਰ ਸਰੂਪ ਨੇ ਗਹਿਣੇ ਪਾਏ ਹੋਏ ਨੇ ਇਹ ਬੰਦੇ ਦਾ ਮੋਹ ਪੈ ਜਾਂਦਾ ਫਿਰ ਇਨ੍ਹਾਂ ਵਿਚ, ਫਿਰ ਨਾਮ ਜਪਣਾ ਛੱਡ ਦਿੰਦਾ। ਨਾਮ ਨੂੰ ਹੌਲੀ ਹੌਲੀ ਜਪਣ ਤੋਂ ਰੋਕਦੀਆਂ ਨੇ ਕਿਉਂਕਿ ਨਾਮ ਦੀ ਖੁਸ਼ਬੂ ਤੇ ਮਰਦੀਆਂ ਨੇ। ਨਾਮ ਨੂੰ ਹੌਲੀ ਹੌਲੀ ਜਪਣੋਂ ਰੋਕ ਵੀ ਦਿੰਦੀਆਂ ਨੇ ਤੇ ਬੰਦੇ ਉਤੇ ਆਪਣਾ ਕਾਬੂ ਪਾ ਲੈਂਦੀਆਂ ਨੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਇਨ੍ਹਾਂ ਦੇ ਅਧੀਨ ਹੋ ਗਿਆ ਉਹ ਜਤ ਸਤ ਗਵਾ ਬੈਠਦਾ ਆਪਣਾ ਤੇ ਨਾਮ ਨਾਲੋਂ ਟੁੱਟ ਜਾਂਦਾ, ਪ੍ਰੇਤੀਆ ਹੋ ਜਾਂਦਾ। ਇਸ ਕਰਕੇ ਭਾਈ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਹੋਰਨਾਂ ਦਾ ਸਵਾਦ, ਰਿੱਧੀਆਂ ਸਿੱਧੀਆਂ ਨੂੰ ਹੋਰ ਤਰੀਕੇ ਨਾਲ ਵਰਤਣਾ, ਇਨ੍ਹਾਂ ਦੇ ਦਾਸ ਨਹੀਂ ਬਣਨਾ, ਇਨ੍ਹਾਂ ਨੂੰ ਆਪਣੀਆਂ ਦਾਸੀਆਂ ਬਣਾ ਕੇ ਗੁਰਸਿੱਖ ਵਰਤਦਾ। ਗੁਰਬਾਣੀ ਰਾਹੀਂ ਜਿਹੜੀਆਂ ਰਿੱਧੀਆਂ ਸਿੱਧੀਆਂ ਮਿਲਦੀਆਂ ਨੁਕਸਾਨ ਨਹੀਂ ਕਰਦੀਆਂ, ਪਰ ਇੱਕ ਆਮ ਜਿਹੜੇ ਬਾਹਰਲੇ ਮੰਤਰ ਜੰਤਰ ਤੰਤਰ ਨੇ ਉਨ੍ਹਾਂ ਨਾਲ ਹੀ ਜਿਹੜੀ ਕਈ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਉਹ ਨੁਕਸਾਨ ਕਰਦੀਆਂ ਬਹੁਤ। ਇਹਦੇ ਚ ਵੀ ਫਰਕ ਹੈ, ਜਿਹੜੀਆਂ ਸਾਨੂੰ ਚੀਜ਼ਾਂ ਗੁਰਬਾਣੀ ਰਾਹੀਂ ਪ੍ਰਾਪਤ ਹੁੰਦੀਆਂ ਨੇ ਉਨ੍ਹਾਂ ਦਾ ਬਾਣਾ ਵੀ ਸਾਡੇ ਢੰਗ ਦਾ ਹੀ ਹੁੰਦਾ। ਜਿਹੜੀਆਂ ਬਾਹਰਲੀਆਂ ਰਿੱਧੀਆਂ ਸਿੱਧੀਆਂ ਨੇ ਜਾਂ ਤਾਕਤਾਂ ਨੇ ਉਨ੍ਹਾਂ ਦਾ ਬਾਣਾ ਵੀ ਸਾਡੇ ਵਾਲਾ ਨਹੀਂ ਹੁੰਦਾ, ਇਹ ਵੀ ਫਰਕ ਪੈਂਦਾ, ਬਾਣੇ ਦਾ ਵੀ ਫਰਕ ਪੈਂਦਾ। ਫਿਰ ਉਨ੍ਹਾਂ ਨੇ ਸਾਨੂੰ ਸਹੀ ਗਾਈਡ ਵੀ ਕਰਨਾ ਹੁੰਦਾ, ਜੇ ਕੋਈ ਗੱਲ ਗਲਤ ਕਰਨ ਲੱਗੀਏ ਤਾਂ ਨਾਲ ਹੀ ਕਹਿ ਦਿੰਦੀਆਂ ਆਹ ਕੰਮ ਐ ਨਹੀਂ ਕਰਨਾ, ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ, ਕਿਉਂਕਿ ਉਹ ਮਹਾਰਾਜ ਦੇ ਅਧੀਨ ਨੇ ਤੇ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਨੇ। ਤੇ ਜਿਹੜੀਆਂ ਗੁਰਬਾਣੀ ਤੋਂ ਬਾਹਰ ਹੋ ਕੇ ਲੋਕ ਪ੍ਰਾਪਤ ਕਰਦੇ ਸ਼ਕਤੀਆਂ ਉਹ ਸਾਨੂੰ ਥੋੜਾ ਜਿਹਾ ਪਰੇਸ਼ਾਨ ਕਰਕੇ ਨਰਕਾਂ ਵੱਲ ਨੂੰ ਜ਼ਿਆਦਾ ਲੈ ਜਾਂਦੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡੇ ਕੋਲ, ਕਹਿੰਦੇ ਜੀ ਸਾਡੇ ਕੋਲ ਕੰਮ ਵਾਸਤੇ ਵੀ ਬੰਦੇ ਨੇ, ਸਾਰਾ ਕਾਰਜ ਕਰਦੇ ਨੇ ਇਹ। ਸਤਿਗੁਰੂ ਕਹਿੰਦੇ ਸਾਡੇ ਕੋਲ ਤਾਂ ਇੱਕ ਸੰਯੋਗ ਹੈ, ਵਿਯੋਗ ਹੈ, ਦੋ ਕਾਰਜ ਲਾ ਲੈ। ਜਿਹੜਾ ਸੰਯੋਗ ਬਸ ਆਉਣਾ, ਵਿਯੋਗ ਬਸ ਜਾਣਾ ਦੁਨੀਆਂ ਵਿੱਚੋਂ, ਸੰਯੋਗ ਬਸ ਪ੍ਰਾਪਤੀ ਹੋਣੀ ਕਿਸੇ ਪਦਾਰਥ ਦੀ ਤੇ ਵਿਯੋਗ ਬਸ ਉਹਦੇ ਵਿਛੜ ਜਾਣਾ। ਇਹ ਸੰਯੋਗ ਵਿਯੋਗ ਸਾਰੀ ਸ੍ਰਿਸ਼ਟੀ ਦੀ ਕਾਰ ਚਲਾਉਂਦੇ ਨੇ। ਸੰਯੋਗਾਂ ਕਰਕੇ ਆਪਾਂ ਇਕੱਠੇ ਹੁੰਦੇ ਹਾਂ, ਵਿਯੋਗਾਂ ਕਰਕੇ ਆਪਾਂ ਵਿਛੜ ਜਾਂਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ ਪਰਮੇਸ਼ਵਰ ਅੱਗੇ, ਕਹਿੰਦੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਅਕਾਲ ਪੁਰਖ ਨੂੰ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਉਹ ਸੰਯੋਗ ਬਖਸ਼ੋ ਜਿਹਦੇ ਕਰਕੇ ਨਾਮ ਜਪਣ ਲੱਗ ਜੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਪਵਿੱਤਰ ਨਾਮ ਜਿੱਤਾ ਵੇ। ਲੇਖੇ ਆਵ ਹੈ ਭਾਗ, ਮਹਾਰਾਜ ਇਹ ਜਿਹੜਾ ਬਣਦਾ ਭੁਗਤ ਸਾਡੀ, ਇਹ ਫਿਰ ਬਣਦੇ ਹਾਂ ਅਸੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਤਾਂ ਆਪਣਾ ਛਾਂਦਾ ਵੰਡਦੇ ਹੋ ਨਾ, ਅਕਾਲ ਪੁਰਖ ਨੇ ਪਹਿਲਾਂ ਹੀ ਛਾਂਦਾ ਵੰਡਿਆ ਹੀ ਹੋਇਆ। ਕਿਵੇਂ? ਕਹਿੰਦੇ ਲਿਖ ਦਾਤ ਜੋਤ ਵਡਿਆਈ। ਜਿੰਨੀ ਕਿਸੇ ਬੰਦੇ ਨੂੰ ਦਾਤ ਮਿਲਣੀ ਹੈ, ਜਿੰਨੀ ਕਿਸੇ ਦੇ ਅੰਦਰ ਜੋਤ ਪ੍ਰਗਟ ਹੋਣੀ ਹੈ, ਜਿੰਨੀ ਵਡਿਆਈ ਮਿਲਣੀ ਹੈ, ਦੁੱਖ ਸੁੱਖ ਮਿਲਣਾ, ਮਾਇਆ ਮਿਲਣੀ ਹੈ, ਇਹ ਬੰਦੇ ਦੇ ਭਾਗਾਂ ਵਿਚ ਪਹਿਲਾਂ ਹੀ ਲਿਖਿਆ ਹੁੰਦਾ। ਇਸ ਕਰਕੇ ਅਸੀਂ ਕਹਿੰਦੇ ਸੰਯੋਗ ਵਿਯੋਗ ਦੋ ਕਾਰ ਚ ਲਾਭ ਹੈ, ਲੇਖੇ ਆਵਹਿ ਭਾਗ। ਹਰੇਕ ਬੰਦੇ ਦੇ ਆਪੋ ਆਪਣੇ ਭਾਗ ਨੇ, ਉਹਦੇ ਭਾਗਾਂ ਮੁਤਾਬਕ ਕਿਸੇ ਨੂੰ ਬਹੁਤ ਕੁਝ ਮਿਲ ਜਾਂਦਾ, ਕਿਸੇ ਦੇ ਭਾਗ ਇਹੋ ਜਿਹੇ ਹੁੰਦੇ ਉਹਨੂੰ ਥੋੜਾ ਮਿਲਦਾ। ਇਸ ਕਰਕੇ ਸਿੱਧਾਂ ਨੂੰ ਜਦੋਂ ਨਿਰੁੱਤਰ ਕਰਦਾ ਤਾਂ ਕਹਿੰਦੇ ਮਹਾਰਾਜ ਤੁਹਾਨੂੰ ਮੱਥਾ ਟੇਕਦੇ, ਤੁਸੀਂ ਤੁਹਾਨੂੰ ਤੁਸੀਂ ਸਾਡੀ ਕਿਸੇ ਚਾਲ ਚ ਫਸਦੇ ਨਹੀਂ। ਆਮ ਬੰਦੇ ਨੂੰ ਤਾਂ ਅਸੀਂ ਇੰਨੇ ਕੁ ਚ ਫਸਾ ਲੈਂਦੇ ਮਾੜੇ ਜੇ ਚ, ਬੰਦੇ ਤਾਂ ਸਾਡੇ ਉੱਤੇ ਆ ਕੇ ਚਰਨਾਂ ਤੇ ਡਿੱਗ ਪਏ ਨੇ। ਬੱਲੇ ਬੱਲੇ, ਇੰਨੀ ਸ਼ਕਤੀ ਹੈ, ਤੁਸੀਂ ਨਹੀਂ ਡਿੱਗੇ, ਤੁਹਾਨੂੰ ਮੱਥਾ ਟੇਕਦੇ ਹਾਂ ਮਹਾਰਾਜ, ਆਦੇਸ਼, ਤੁਹਾਨੂੰ ਮੱਥਾ ਟੇਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਕਾਹਦਾ ਮੱਥਾ ਟੇਕਣਾ, ਤਿਸੇ ਆਦੇਸ਼, ਤਿਸ ਅਕਾਲ ਪੁਰਖ ਨੂੰ ਮੱਥਾ ਟੇਕੋ, ਮੈਨੂੰ ਕਾਹਦਾ ਮੱਥਾ ਟੇਕਣਾ, ਸਰੀਰ ਨੂੰ ਕੀ ਮੱਥਾ ਟੇਕਣਾ। ਜਿਹੜੇ ਸਰੀਰ ਨੇ ਨਾਸਵੰਤ ਹੋ ਜਾਣਾ ਉਸ ਸਰੀਰ ਨੂੰ ਕਾਹਦਾ ਮੱਥਾ ਟੇਕਣਾ, ਨਿਰੰਕਾਰ ਨੂੰ ਮੱਥਾ ਟੇਕੋ ਤਾਂ। ਉਹਦਾ ਸਰੂਪ ਕੈਸਾ? ਮਹਾਰਾਜ ਕਹਿੰਦੇ ਆਦ, ਜੋ ਸਾਰਿਆਂ ਦਾ ਆਦ ਰੂਪ ਹੈ ਪਰ ਉਹਦਾ ਆਪਾਂ ਨੂੰ ਪਤਾ ਨਹੀਂ ਕਿ ਕਦੋਂ ਕਦਾ ਹੋ, ਅਨੀਲ, ਮਾਇਆ ਕਾਲਕ ਤੋਂ ਰਹਿਤ ਹੈ, ਨੀਲ ਆਕਾਸ਼ ਆਦਿਕ ਤੱਤਾਂ ਤੋਂ ਰਹਿਤ ਹੈ, ਪੰਜਾਂ ਤੱਤਾਂ ਤੋਂ ਰਹਿਤ ਹੈ। ਨੀਲ ਪੁਣਾ ਪੈਂਦਾ ਜਿਹੜਾ, ਮਾਇਆ, ਕਲੰਕ, ਇਹ ਸਾਰੀਆਂ ਚੀਜ਼ਾਂ ਨੀਲ ਵਿੱਚ ਹੀ ਆ ਜਾਂਦੀਆਂ ਨੇ। ਅਨਾਦ, ਅਨ ਆਦ, ਉਹ ਆਦ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਆਦ ਅੰਤ ਨਹੀਂ ਹੈ। ਅਨਾਹਤ, ਜੋ ਇੱਕ ਰਸ ਹੈ, ਇੱਕ ਰਸ ਚੱਲ ਰਿਹਾ ਹੈ, ਜਿਹੜੀ ਓ कार जड़ी उपर कार है वह मतलब ही अनाहत ही है। एक रस लगातार रहन वाला सार्या कालां दे विच आद सच जुगाद सच है पी सच नानकोसी पी सच जुग जुग एको वेस जुगा जुगंतरां विच जिस अकाल पुरख का एको ही वेस रहिंदा है बदलना नहीं है। साहिब मेरा नीत नवा सदा सदा दातार वो सदा एक जैसा ही है कदे ना घटदा है ना बढ़दा है ना जमदा है ना मरदा है जिदे विच कोई विकार ही नहीं है। सदा एक जैसा जो रहे सत चेतन आनंद स्वरूप है जो उन्हूं कहंदे ने वाहेगुरु वो अकाल पुरख वाहेगुरु है। इस प्रकार महाराज जी ने सिद्धा नूं निरुत्तर कर दिता इस पौड़ी दे विच तो अगे जाके सृष्टि का पुछणगे किवें बनी कित्थों बनी वो महाराज जी फिर कृपा कर देणगे। तो महाराज कहने जिस परमेश्वर का ऐसा स्वरूप है आदेश तिस है आदेश आद अनिल अनाद अनाहत जुग जुग एको वेस वाहे गुरु। सारा सच्चे पातशाह बख्शिशां कर रहे ने अपने ते एका माई जुगत व्याई एका माई जिहड़ी है असल विच एका माई परमेश्वर आप ही है दूजा तो हुण कोई उत्थे हुंदा ही नहीं आप ही एका माई बन जाते ने आप ही सब कुछ बन जाते ने माया के राही सृष्टि की रचना करते ने। एका माई जिहड़ी है एक माया जुगत व्याई सो जदों परमेश्वर नाल माया का कल्पत दात्म संबंध हुंदा है जुगत तो भाव जो जुड़ी तो व्याई तो भाव जो प्रसूता भाव न प्राप्त हुई उदों ये सृष्टि की रचना हुई। एका माई पहला उन्हें तीन गुणा की रचना कर दिती एका माई जुड़त व्याई कल्पत दात्म संबंध की चीज है। जे कल्पत दात्म संबंध बारे देखिए जिवें अग है अग बल दे विच आपां लोहा रख दईए ना लोहा हौली हौली लाल हो जांदा ते प्रकाश करन लग जांदा लोहा ये अग विच पैण करके लोहा लाल हुंदा ते प्रकाश करदा ये इहदा एक रूप है। फिर इस विच दूजी सत्ता साड़न दी है वह गर्म लोहा किसी के पिंडे नूं ला दे सड़ जांदा। तीजी चीज इहदे च लोहे च गरमैश ये तीन गल्लां इहदे च आ जांदियां ने कल्पत आत्म संबंध जिवें अग दे विच लोहा पाउण तों वह लाल भी होया साड़न की समर्था भी हो गई फिर उहदे विच गरमैश भी आ गई पर जे उस लोहे नूं अग विचों कढ के आपां बाहर रख दईए घंटे दो घंटे बाद तीन घंटे बाद बिल्कुल ठंडा होकर अपने वापस उस रूप विच ही आ जांदा। दूसरा प्रमाण हैगा कल्पत दात्म संबंध दा जुगत व्याई विच जिवें बलौर है सफटक कहिंदे ने बलौर भी कहिंदे ने ये जिहड़ा बलौर हुंदा बलौर चिट्टा रंग हुंदा इहदा पारदर्शक भी हुंदा है हीरे ते बलौर विच इन्ना फर्क है कि हीरा पारदर्शक नहीं हुंदा हीरे विचों परले पासे नहीं देखा जा सकता बलौर विचों देख सकदे बलौर नूं लाल रंग दे कागज उपर रख दो बलौर सारा लाल हो जांदा फिर कागज कढ दो थल्लों चिट्टा रख दो चिट्टा हो जांदा नीला कागज रख दो बलौर नीला हो जांदा बलौर दे थले जिहा जिहा कागज रखता बलौर ओहे जे रंग दा हो जांदा बाद विच फिर ओहे जे हो जांदा। इसे तरह ब्रह्म जदों है ब्रह्म जदों माया संयुक्त हुंदा बलौर दी अवस्था विच ही हुंदा है जिन्ना चिर माया रही उन्ना चिर ईश्वर रूप हो जांदा है जदों माया पासे करती ब्रह्म एक पासे हो गया तो वह अपने असली रूप विच फिर आ जांदा। इसे तरह जिहड़ा कल्पत दात्म संबंध लोहे का प्रमाण दिता आपां ने यह माया जड़ रूप है जदों इहदे विच ब्रह्म की जोत पैंदी है ब्रह्म की जोत पैण करके यह माया तीन रूप धारण कर जांदी अपने ब्रह्म की जोत पैण करके माया दे तीन रूप अपने आप ही बन जांदे ने अजामेक लोह सफटक कृष्णा। छंदोग उपनिषद विच लिखिया ਇਸ ਚੀਜ਼ ਨੂੰ ਅਜਾ ਅਜਨਮੀ ਜਨਮ ਤੋਂ ਰਹਿਤ ਹੈ, ਮਾਇਆ ਦਾ ਵੀ ਕੋਈ ਜਨਮ ਨਹੀਂ ਹੈ, ਨਾ ਇਹਦਾ ਮਰ ਨਹੀਂ ਹੁੰਦਾ ਕੋਈ। ਮੇਕ ਹੁੰਦੀ ਇੱਕ, ਅਜਾ ਮੇਕ ਲੋਹ ਹੁੰਦੀ ਹੈ, ਇਹ ਜਿਹੜਾ ਰੰਗ ਇਹਦਾ ਲਾਲ ਰੰਗ, ਸਪਤਕ ਹੁੰਦਾ ਚਿੱਟਾ ਰੰਗ ਤੇ ਕ੍ਰਿਸ਼ਨਾ ਹੁੰਦਾ ਕਾਲਾ ਰੰਗ। ਏਕਾ ਮਾਈ ਜੁਗਤ ਵਿਆਈ, ਇਹ ਏਕਾ ਮਾਇਆ ਜਦੋਂ ਜੁਗਤ ਦੇ ਸੰਯੁਕਤ ਹੋ ਕੇ ਜੁੜੀ ਪਰਮੇਸ਼ਰ ਨਾਲ, ਵਿਆਈ ਤੋਂ ਭਾਵ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਤਾਂ ਇਹ ਮਾਇਆ ਨੇ ਤਿੰਨ ਗੁਣਾਂ ਨੂੰ ਜਨਮ ਦਿੱਤਾ, ਜਿਹਦੇ ਵਿੱਚ ਤਿੰਨ ਗੁਣਾਂ ਦੇ ਤਿੰਨ ਰੰਗ ਜੰਮੇ ਨੇ, ਜਿਹੜੇ ਲੋਹ ਤੋਂ ਭਾਵ ਲਾਲ ਤੇ ਸਪਤਕ ਤੋਂ ਭਾਵ ਚਿੱਟਾ, ਕ੍ਰਿਸ਼ਨਾ ਕਾਲਾ, ਲੋਹ ਰਜੋ ਗੁਣ ਹੋ ਗਿਆ, ਸਪਤਕ ਸਤੋ ਗੁਣ ਹੋ ਗਿਆ ਚਿੱਟਾ ਰੰਗ, ਅਤੇ ਇਹਦੇ ਨਾਲ ਜਿਹੜਾ ਕ੍ਰਿਸ਼ਨਾ ਕਾਲਾ ਰੰਗ ਹੈ, ਇਹ ਹੋ ਗਿਆ ਸਾਡਾ ਤਮੋ ਗੁਣ। ਹੁਣ ਇਹ ਤਿੰਨ ਗੁਣ ਜਿਹੜੇ ਨੇ, ਇਹ ਤਿੰਨਾਂ ਗੁਣਾਂ ਤੋਂ ਅੱਗੇ ਫਿਰ ਸਾਰੀ ਕਿਰਿਆ ਸ਼ੁਰੂ ਹੁੰਦੀ ਹੈ। ਤਿੰਨ ਗੁਣ ਇਹਦੇ ਚ ਮੁੱਖ ਨੇ, ਜਿਵੇਂ 12 ਰੰਗ ਨੇ, 12 ਰੰਗਾਂ ਵਿਚ ਸਾਰੀਆਂ ਫੋਟੋਆਂ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਸ੍ਰਿਸ਼ਟੀ ਤਿੰਨਾਂ ਰੰਗਾਂ ਚ ਬਣਾਈ ਪਰਮੇਸ਼ਰ ਨੇ। ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਹਨੂੰ ਪਾਈ, ਉਹੀ ਰੰਗ ਨੇ ਸਾਰੇ, ਇਹ ਤਿੰਨਾਂ ਰੰਗਾਂ ਵਿਚ ਹੈ ਸ੍ਰਿਸ਼ਟੀ। ਤਿੰਨਾਂ ਰੰਗਾਂ ਤੋਂ ਅੱਗੇ ਜਿੰਨੇ ਮਰਜ਼ੀ ਰੰਗ ਬਣਾ ਲਓ, ਮੁੱਖ ਰੰਗ ਸੱਤ ਨੇ, ਸੱਤਾਂ ਰੰਗਾਂ ਤੋਂ ਸਾਰੇ ਰੰਗ ਅੱਗੇ ਜਨਮ ਲੈਂਦੇ ਨੇ, ਇਸੇ ਪ੍ਰਕਾਰ ਤਿੰਨਾਂ ਰੰਗਾਂ ਤੋਂ ਸ੍ਰਿਸ਼ਟੀ ਨੂੰ ਔਰ ਰਚ ਦਿੰਦੇ ਨੇ। ਹੁਣ ਜਿਹਦੇ ਵਿਚ ਸਤੋ ਗੁਣ ਬਹੁਲਤਾ ਵਿਚ ਹੁੰਦੀ ਤੇ ਰਜੋ ਤੇ ਤਮੋ ਸਮਾਨਤਾ ਥੋੜੇ ਥੋੜੇ ਹੁੰਦੇ ਨੇ, ਸਤੋ ਗੁਣ ਬਹੁਤਾ ਜ਼ਿਆਦਾ ਹੈ, ਰਜੋ ਤਮੋ ਥੋੜਾ ਥੋੜਾ, ਉਹਦੇ ਵਿਚ ਪੈਗੀ ਪਰਮੇਸ਼ਰ ਦੀ ਜੋਤ ਪ੍ਰਕਾਸ਼ ਪਾਰੀ, ਉਹਨੂੰ ਕਹਿੰਦੇ ਇਹ ਮਾਇਆ ਨੇ ਹੀ ਈਸ਼ਵਰ ਰੂਪ ਧਾਰਨ ਕਰ ਲਿਆ, ਤੇ ਈਸ਼ਵਰ ਰੂਪ ਧਾਰਨ ਕਰਕੇ ਹੀ ਇਹ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਪਰਮੇਸ਼ਰ ਦੀ ਸੱਤਾ ਲੈ ਕੇ। ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕਰਦੀ, ਜੀਵ ਨੂੰ ਕਿਵੇਂ ਬਣਾਉਂਦੀ ਹੈ, ਇਹ ਰਜੋ ਤੇ ਤਮੋ ਗੁਣ ਜਿਹੜੇ ਨੇ ਇਨ੍ਹਾਂ ਦੀ ਪ੍ਰਧਾਨਤਾ ਹੁੰਦੀ ਹੈ, ਤੇ ਸਤੋ ਗੁਣ ਦੀ ਥੋੜੀ ਅੰਸ਼ ਹੁੰਦੀ, ਜਿਵੇਂ 10% ਹੀ ਸਤੋ ਗੁਣ ਹੈ, ਬਾਕੀ ਦੇ ਜਿਹੜੇ ਨੇ ਬਹੁਤੇ ਨੇ ਤਮੋ ਗੁਣ ਤੇ ਰਜੋ ਗੁਣ ਹੋਣ ਕਰਕੇ, ਇਹ ਆਪਾਂ ਜਿਹੜੇ ਜੀਵ ਬੈਠੇ ਹਾਂ ਆਪਾਂ ਬਣਦੇ ਹਾਂ ਰਜੋ ਤੇ ਤਮੋ ਗੁਣ ਦੇ ਸੰਯੁਕਤ। ਆਪਣੇ ਵਿਚ ਤਾਂ ਕੋਈ ਤਮੋ ਗੁਣੀ ਬਹੁਤ ਗੁੱਸੇ ਖੁਰਾ ਆਦਮੀ ਹੈ, ਬੜਾ ਮਾੜੀਆਂ ਚੀਜ਼ਾਂ ਖਾਣ ਵਾਲਾ ਵੀ, ਪਰ ਉਹ ਇੱਥੇ ਘੱਟ ਹੀ ਆਉਂਦੇ, ਤਮੋ ਗੁਣ ਵੀ ਆਉਂਦਾ ਇੱਥੇ, ਰਜੋ ਗੁਣੀ ਜਾਂ ਸਤੋ ਗੁਣੀ ਪਹੁੰਚਦੇ ਨੇ ਇੱਥੇ। ਇਸ ਪ੍ਰਕਾਰ ਮਾਇਆ ਜੀਵ ਦੀ ਰਚਨਾ ਕਰਦੀ ਹੈ, ਪਰਮੇਸ਼ਰ ਇਹਨੂੰ ਜੜ ਨੂੰ ਸੱਤਾ ਦਿੰਦਾ, ਜੜ ਰੂਪ ਮਾਇਆ ਨੂੰ ਸੱਤਾ ਦੇ ਕੇ ਸ੍ਰਿਸ਼ਟੀ ਦੀ ਰਚਨਾ ਕਰਦਾ। ਜਦੋਂ ਪਰਮੇਸ਼ਰ ਨੇ ਮਾਇਆ ਨੂੰ ਆਪਣੀ ਸੱਤਾ ਦੇ ਦਿੱਤੀ, ਤਾਂ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤਿੰਨ ਗੁਣ ਬਣਾ ਕੇ, ਤਿੰਨਾਂ ਗੁਣਾਂ ਤੋਂ ਅੱਗੇ ਸੂਖਮ ਪੰਜ ਤੱਤ ਸ਼ਬਦ ਸਪਰਸ਼ ਰਸ ਰੂਪ ਗੰਧ ਬਣਾ ਕੇ, ਅੱਗੇ ਪੰਜ ਸਥੂਲ ਤੱਤ ਖੜੇ ਕਰ ਦਿੱਤੇ। ਪੰਜ ਸਥੂਲ ਤੱਤ ਜਿਹੜੇ ਨੇ ਉਹ ਸਾਰੇ ਨੂੰ ਪਤਾ ਹੀ ਹੈ ਕਿ ਆਕਾਸ਼ ਹੈ, ਹਵਾ, ਫਿਰ ਪਾਣੀ ਹੈ, ਧਰਤੀ ਅਗਨੀ ਹੈ, ਇਹ ਪੰਜ ਸਥੂਲ ਤੱਤਾਂ ਤੋਂ ਫਿਰ ਗੁੰਨ ਕੇ ਮਿੱਟੀ 25 ਪ੍ਰਕਿਰਤੀਆਂ ਬਣਾ ਕੇ ਆਪਾਂ ਨੂੰ ਬਣਾ ਤਾ ਪਰਮੇਸ਼ਰ ਨੇ। ਇਸ ਤਰ੍ਹਾਂ ਮਾਇਆ ਦੇ ਰਾਹੀਂ ਏਕਾ ਮਾਈ ਜੁਗਤ ਵਿਆਈ, ਇਹ ਜਿਹੜੇ ਨੇ ਪਹਿਲਾਂ ਤਿੰਨ ਗੁਣ ਬਣਾਏ ਨੇ ਪਰਮੇਸ਼ਰ ਨੇ, ਤਿੰਨਾਂ ਗੁਣਾਂ ਤੋਂ ਅੱਗੇ ਸ੍ਰਿਸ਼ਟੀ ਦੀ ਰਚਨਾ। ਜਦੋਂ ਪਰਮੇਸ਼ਰ ਜੀ ਕੀ ਕਰਦੇ ਨੇ, ਸ੍ਰਿਸ਼ਟੀ ਨੂੰ ਬਣਾਉਣਾ ਹੋਵੇ, ਜਦੋਂ ਪਰਮੇਸ਼ਰ ਦਾ ਫੁਰਨਾ ਹੋ ਗਿਆ ਬਣਾਉਣਾ ਹੈ, ਤਾਂ ਆਪਣਾ ਪ੍ਰਤੀਬਿੰਬ ਮਾਇਆ ਵਿਚ ਪਾ ਦਿੰਦੇ ਨੇ ਤੇ ਸ੍ਰਿਸ਼ਟੀ ਬਣ ਜਾਂਦੀ। ਜਦੋਂ ਫੁਰਨਾ ਹੋ ਕੇ ਨਹੀਂ ਬਣਾਉਣਾ, ਪ੍ਰਤੀਬਿੰਬ ਖਿੱਚ ਲੈਂਦੇ ਨੇ, ਮਾਇਆ ਜੜ ਹੋ ਕੇ ਖਤਮ ਹੋ ਜਾਂਦੀ ਹੈ। ਜਿਵੇਂ ਪਹਿਲਾਂ ਵੀ ਪ੍ਰਮਾਣ ਦਿੱਤਾ ਸੀ ਕਿ ਜੇ ਤਾਂ ਆਪਾਂ ਸਾਰੀ ਦੁਨੀਆਂ ਦੇਖਣੀ ਹੈ ਤਾਂ ਅੱਖਾਂ ਖੋਲ ਲਓ, ਸਾਰੀ ਦੁਨੀਆਂ 6 ਇੰਚ ਦੇਖ ਲਓ, ਨਹੀਂ ਦੇਖਣੀ ਤਾਂ ਆਪਣੀਆਂ ਅੱਖਾਂ ਬੰਦ ਕਰਕੇ ਸੌਂ ਜਾਓ, ਫਿਰ ਕੁਛ ਵੀ ਨਹੀਂ ਦਿਖਦਾ। ਹੁਣ ਤਾਂ ਆਪਾਂ ਨੂੰ ਦਿਨ ਵੀ ਦਿਖਦਾ, ਅੱਖਾਂ ਖੋਲਣ ਨਾਲ ਧੁੱਪ ਵੀ ਦਿਖਦੀ ਹੈ, ਜੇ ਸੌਂ ਜਾਓ ਫਿਰ ਧੁੱਪ ਵੀ ਨਹੀਂ ਦਿਖਦੀ, ਚਾਨਣ ਵੀ ਨਹੀਂ ਦਿਖਦਾ, ਕੋਈ ਬੰਦਾ ਵੀ ਨਹੀਂ ਦਿਖਦਾ, ਸਭ ਕੁਝ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਪਰਮੇਸ਼ਰ, ਤਾਂ ਅੱਖਾਂ ਖੋਲਣ ਦੇ ਨਿਆਈ ਮਾਇਆ ਦੇ ਉੱਤੇ ਪ੍ਰਕਾਸ਼ ਪਾ ਦਿੰਦੇ ਨੇ, ਸਾਰੀ ਸ੍ਰਿਸ਼ਟੀ ਬਣ ਜਾਂਦੀ। ਜਦੋਂ ਕਹਿੰਦੇ ਮੈਂ ਇਹ ਹੁਣ ਇੱਕ ਰੂਪ ਹੋ ਜਾਵਾਂ, ਤਾਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਸਵੈ ਰੂਪ ਵਿਚ ਅੰਦਰ ਨੂੰ ਲੀਨ ਹੋ ਜਾਂਦੇ ਨੇ। ਤਾਂ ਇੰਨਾ ਕੀ ਫਰਕ ਹੈ, ਜਦੋਂ ਆਪਣੇ ਸਵੈ ਰੂਪ ਵਿਚ ਅੰਦਰ ਨੂੰ ਲੀਨ ਹੁੰਦੇ ਨੇ, ਤਾਂ ਸ੍ਰਿਸ਼ਟੀ ਵੀ ਨਾਲ ਹੀ ਖਤਮ ਹੋ ਜਾਂਦੀ ਹੈ। ਇਹਨੂੰ ਕਹਿੰਦੇ ਕਲਪ ਤਦਾਤਮ ਸੰਬੰਧ ਹੈ ਇਹ, ਏਕਾ ਮਾਈ ਜੁਗਤ ਵਿਆਈ, ਇੱਕ ਜਿਹੜੀ ਮਾਇਆ ਹੈ ਉਹ ਜੁਗਤ ਜਦੋਂ ਜੁੜੀ ਹੈ, ਤਾਂ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਕੇ
तीन चेले प्रवान रजोगुण तमोगुण सतोगुण रूप चेले जेड़े सीगे सपुत्र ये तीन पुत्र ने माया दे अगे माया ने इन्हां तिन्हां नूं फिर किस प्रकार बनाया रजोगुण तो जेड़ा है ये ब्रह्मा नूं जन्म दिता सृष्टि नूं बनाउणा जो है हुण सृष्टि की पालना भी करनी है ता फिर जाके सतोगुण तो विष्णु नूं पैदा किया चलो किन्ना थले आ जांदे ने माया माया तो थले तीन गुण बने तिना गुणा तो जो तीन देवते बनते ने उन्होंने जन्म दे दिंदी है फिर अगे सृष्टि हुण वधदी गई वधदी गई तो बुढ़े हो चले मारने भी ना तमोगुण च शिवजी नूं पैदा कर दिता चल भी सृष्टि की खात्मा तू करना जाके सो इस प्रकार महाराज कहने तीन चेले प्रवान ये तीन चेले का भाव तीन पुत्र बन गए माया दे ते माया इन्हां राही सारा अपना कर्म करती है सृष्टि की रचना करती है ता महाराज जी आपां नूं समझाउंदिया होया सिद्धां नूं कहिंदे ने नाल आपां नूं भी समझाई जांदे ने कि इन्हां विचों एक संसारी जिहड़ा संसार की पालना करता है विष्णु जी ना तो एक भंडारी जिहड़ा भंडारे वरताउंदा संसारी जिहड़ा ब्रह्मा है सृष्टि की रचना करने वाला भंडारी जिहड़ा विष्णु है भंडारा वरताउण वाला एक लाए दीवान एक कचहरी ला के बैठदा अथवा लाए लैता लैता हुंदी समाप्ति करन दी नास करन दी आदत है जिहनूं जिहड़ा सारी सृष्टि का नाश ही करदा जदों वाहिगुरु का हुक्म हो गया भी शिव जी हुण आपां नूं दुनिया की लोड़ नहीं है अच्छा जी उसे टाइम ही खत्म कर देनी है सकिंट भी नहीं लाउणा फिर रिएक्टर पैमाने ते जिहड़ा भुचाल आउणा 11-12 ते हुंदा फिर उह जदों सृष्टि की खात्मा करदा आम तो अपना 6-7-8 ते ही आउंदा ज्यादा जदों सारी सृष्टि नूं मुकाउणा उदों 11-12 ते फिर चला जांदा इह डिगरी फिर सारी गुन्न के रखदा आटे वांगू पहाड़ भी इको जो कर दिंदे समुंदर भी इको जो कर दिंदे ने पूरी सृष्टि का खात्मा ही कर छड्डदे आ जदों बहुती दुनिया देख लैण भी बहुती विगड़ गई हुण धर्म तों बेमुख हो गए हुण लोक नास्तक ज्यादा हो गए एक बार इस तरह किया भी सी इन्होंने सारे ने सलाह की भी सृष्टि तो बहुत ज्यादा बिगड़ चुकी है ना सारे नूं की करिए कोई चंगा बंदा है ही नहीं सलाह कर करके जाके जाए शिवजी को कट्ठे हो गए कहने तुसीं सलाह दो हुण की करिए शिवजी कहने सौखा ही काम है मैं थोनू यह सलाह दिना ब्रह्मा नूं कहने सृष्टि दोबारा रच लो ये जिहड़े बिगड़ गए ना लोग ये नहीं हुण सुधर सकते कहने की करिए कहने मैं 2-3 मिंटे नूं थले पानी च डोबा दे दिना धरती नूं आ जिन्नी क धरती बाकी बची हुई है ना पानी तो कहने मैं सारी नूं पानी च डोबा दे दिना 2-4 मिंट लगने हैं सारे उड जाणगे पूरी सृष्टि नूं खत्म कर दिंदे आपां खत्म करके दोबारा सारी बना दिंदे ये नवे सिरे तों सृष्टि की साजना करांगे तां लोग धर्मी बनणगे ये जिहड़े विगड़ चुके ने इन्हां दी खात्मा ही करना चंगा इस करके शिवजी नूं हुक्म अकाल पुरख दा ही हुंदा कि सृष्टि दा खात्मा कर दो फिर नालों नाल ही खात्मा कर दिंदे ने पर कहिंदे ने इह तिन्ने अपनी मर्जी नहीं कर सकते जे तिस भाव है तिस दे सस्से नूं औंकड़ जिवें तिस वाहिगुरू नूं पाउंदा तिवै चलावै उवें माया नूं तिन्ना गुणा नूं तिन्ना देवतिआं नूं पूरी सृष्टि नूं इन्हां दे राहीं चलाउंदा क्योंकि सारिया चीजा का विस्थार थले थले जिन्ना मर्जी करी जाइए इन्हों की प्रधान जी माया है मुख रूप दे माया के अधीन तीन गुण ने अधीन ही ब्रह्मा विष्णु महेश ने अधीन ही पांच तत्व ने अधीन ही काम क्रोध ने अधीन सारा कुछ है जिन्हों कुदरत कहने आप कुदरत करके वसया सोए कुदरत है बलिहारी कुदरत वसया तेरा अंत ना जाई लख्या यही कुदरत दसवें पातशाह ने चंडी कही है कृपा करी हम पर जग माता वो जग माता इसे शक्ति कहते ने महाराज सच्चे पातशाह जी ने सारी सृष्टि की रचना की है जे तिस भावा तिवा चलावा जे होगा फुरमान फफे नौकड़ा इस करके फरमान की जगह से फुर फुर क्या करो फुरमान फुरमान जे होगा फुरमान जिमें अकाल पुरख का फुरमान हों फुरमान हुक्मनामा श्री अकाल तख्त साहब तो फरमान जारी होंगे हुक्मनामा राजे महाराजा ने फरमान जारी होंगे ने सो जे होगा फरमान जिमें फरमान जारी हों अकाल पुरख वाहेगुरू वालों इन्हों तिना हुक्म हों तो उसे प्रकार ही चलते ने, अपनी मर्जी जरा मात्र भी नहीं करते, ना कर ही सकते ने। इस करके अकाल पुरख दे विच ए सारे जने उहदे हुक्म अनुसार चलते ने। ओह वेखै उहना नदर न आवै, ओह पूरे का मुंह खुला हाए न औंकड़ होने करके ज्यादा ही कुछ अखर इस तरह नहीं बोलना पैंदा। ओह जिवें आपां कहने आ, एक तां आ बैठा है, एक ओ बैठा है, एक ओ जिहड़ा सामने खड़ा है, ये तीन अखर बन जाते हैं। एक नेड़े वाला व्यक्ति, एक थोड़ा दूर है, एक उस तो। हुण महाराज सच्चे पातशाह जी है तां वाहिगुरू नेड़े ही, पर परमात्मा वल नूं इशारा करके कहिंदे ओ वाहिगुरू वेखै उहना नजर ना आवै। इन्हां तिन्नां नूं तां दिखदा ही नहीं, ना ये तिन्नां गुणां नूं दिखदा, ना तिन्नां इन्हां ब्रह्मा हुणां नूं दिखदा, ਉਹ ਨਜ਼ਰ ਆਉਂਦਾ। ਬਹੁਤਾ ਇਹੋ ਵਿਡਾਣ, ਵਿਡਾਣ ਹੁੰਦਾ ਹੈਰਾਨੀ, ਬੜੀ ਹੈਰਾਨੀ ਦੀ ਗੱਲ ਹੈ। ਚਲਾਉਂਦਾ ਵੀ ਇਹਨਾਂ ਨੂੰ, ਹੁਕਮ ਵੀ ਕਰਦਾ, ਪਰ ਨਜ਼ਰ ਨਹੀਂ ਆਉਂਦਾ। ਇਹ ਤਰਲੇ ਕਰਦੇ ਨੇ, ਕਿਤੇ ਦਰਸ਼ਨ ਦੇ ਦਿਓ,